ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। COVID-19 ਦੇ ਇੱਕ ਹੋਰ ਕੇਸ ਦੀ ਰਿਪੋਰਟ ਤੋਂ ਬਾਅਦ ਨਿਊ ਸਾਊਥ ਵੇਲਸ ਵਿੱਚ ਪਬਲਿਕ ਟ੍ਰਾਂਸਪੋਰਟ 'ਤੇ ਮਾਸਕ ਲਾਜ਼ਮੀ। 50 ਤੋਂ ਵੱਧ ਉਮਰ ਦੇ ਲੋਕਾਂ ਲਈ ਕੋਰੋਨਾ ਵਾਇਰਸ ਵੈਕਸੀਨ ਲਗਵਾਉਣ ਲਈ ਇੱਕ ਨਵੀਂ ਆਈਟਮ ਮੈਡੀਕੇਅਰ ਵਿੱਚ ਸ਼ਾਮਲ ਕੀਤੀ ਗਈ। ਅਤੇ ਖੇਡਾਂ ਵਿੱਚ ਨਾਓਮੀ ਓਸਾਕਾ ਨੇ ਕਿਹਾ ਕਿ ਉਹ ਵਿੰਬਲਡਨ ਵਿੱਚ ਭਾਗ ਨਹੀਂ ਲਵੇਗੀ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਗ੍ਰੇਟਰ ਸਿਡਨੀ ਵਿੱਚ ਅਗਲੇ 5 ਦਿਨਾਂ ਲਈ ਪਬਲਿਕ ਟ੍ਰਾਂਸਪੋਰਟ 'ਤੇ ਮਾਸਕ ਲਾਜ਼ਮੀ ਹੋਣਗੇ। ਇਨਡੋਰ ਜਨਤਕ ਥਾਵਾਂ 'ਤੇ ਵੀ ਮਾਸਕ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਦਿਸ਼ਾ ਨਿਰਦੇਸ਼ COVID-19 ਦੇ ਇੱਕ ਨਵੇਂ ਸਥਾਨਕ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਾਰੀ ਹੋਏ ਹਨ। 50 ਸਾਲ ਦਾ ਇੱਕ ਵਿਅਕਤੀ ਬੌਂਡਾਏ ਜੰਕਸ਼ਨ ਵੈਸਟਫੀਲਡ ਵਿੱਚ ਉਦੋਂ ਗਿਆ ਸੀ ਜਦੋਂ ਉੱਥੇ ਪਹਿਲਾਂ ਸਕਾਰਾਤਮਕ ਟੈਸਟ ਕੀਤਾ ਜਾ ਚੁੱਕਿਆ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ। ਉਹ ਵਿਅਕਤੀ ਅੰਤਰਰਾਸ਼ਟਰੀ ਫਲਾਈਟ ਕਰੂ ਵਾਸਤੇ ਡਰਾਈਵਿੰਗ ਸੇਵਾਵਾਂ ਪ੍ਰਦਾਨ ਕਰਦਾ ਸੀ। ਨਿਊ ਸਾਊਥ ਵੇਲਸ ਦੀ ਚੀਫ ਹੈਲਥ ਆਫਿਸਰ ਡਾ. ਕੈਰੀ ਚੈਂਟ ਦਾ ਕਹਿਣਾ ਹੈ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ CCTV ਫੁਟੇਜ ਅਨੁਸਾਰ ਦੋਹਾਂ ਵਿਅਕਤੀਆਂ ਦਾ ਸੰਪਰਕ ਬਹੁਤ ਥੋੜ੍ਹੀ ਦੇਰ ਲਈ ਸੀ, ਪਰ ਫਿਰ ਵੀ ਵਾਇਰਸ ਦਾ ਸੰਕਰਮਣ ਇੱਕ ਤੋਂ ਦੂਜੇ ਵਿਅਕਤੀ ਨੇ ਕੀਤਾ।
And obviously my concern level has gone up a little bit today because of the fact that I'm aware that a shopping, transmissions occurred, most likely to have occurred in a shopping centre. And I understand that people may not have all religiously checked in, people may not be conscious that you went shopping or even conscious which settings. And that's why I'm asking for particular vigilance.
Premier Gladys Berejiklian da kehna hai ki nave anupatak han.
It is evolving and I think the public gets that. If suddenly there's a number of cases that emerge which we didn't expect from unlinked sources, well then that will cause us concern and we'll have to go further. At this stage we feel what we've done and said is enough and the public does respond. You notice as you're moving around that public, everyone self-regulates.
ਵਿਕਟੋਰੀਅਨ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਦੇ ਨਵੇਂ COVID-19 ਵੈਕਸੀਨ ਸੰਬੰਧੀ ਨਿਰਦੇਸ਼ਾਂ ਨੂੰ ਅਪਣਾ ਸਕਦੇ ਹਨ, ਪਰ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਕਾਮਨਵੈਲਥ ਤੋਂ ਲੋੜੀਂਦੀਆਂ ਫਾਈਜ਼ਰ ਡੋਜ਼ਾਂ ਨਹੀਂ ਮਿਲ ਰਹੀਆਂ ਹਨ। ਫਾਈਜ਼ਰ ਹੁਣ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸਿਫਾਰਿਸ਼ ਕੀਤੀ ਜਾ ਰਹੀ ਵੈਕਸੀਨ ਹੈ ਜੋ ਪਹਿਲਾਂ ਹੀ ਸੀਮਤ ਸਪਲਾਈ ਵਿੱਚ ਹੈ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਫਾਈਜ਼ਰ ਦੀਆਂ ਹੋਰ ਖੁਰਾਕਾਂ ਆਰਡਰ ਉੱਤੇ ਹਨ ਅਤੇ ਉਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਵਿਕਟੋਰੀਆ ਦੀ ਅਲਾਟਮੈਂਟ ਵਿੱਚ ਕਟੌਤੀ ਕੀਤੀ ਗਈ ਹੈ। ਵਿਕਟੋਰੀਆ ਦੇ ਟੈਸਟਿੰਗ ਕਮਾਂਡਰ ਜੋਰੇਮ ਵਾਇਮਰ ਦਾ ਕਹਿਣਾ ਹੈ ਕਿ ਰਾਜ ਨਿਰਦੇਸ਼ਾਂ ਅਨੁਸਾਰ ਢਲ ਸਕਦਾ ਹੈ, ਪਰ ਸਪਲਾਈ ਦੀ ਘਾਟ ਇੱਕ ਚੁਣੌਤੀ ਬਣੀ ਹੋਈ ਹੈ।
Although it's a little bit frustrating when you're running the state system that we now have more people who are going to be switching over to Pfizer and we have so little Pfizer available, as soon as we see more Pfizer coming through, then to some extent we can recalibrate the program. Certainly here in Victoria, we can step across and make this Pfizer switch very easily, but we need a vaccine in order to do that.
Victoria ne ek nava sthanak grahan kita case record kita hai, jo ke ek maujooda case da nedla sampark hai. ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਨਵੀਂ ਮੈਡੀਕੇਅਰ ਆਈਟਮ ਤਿਆਰ ਕੀਤੀ ਹੈ ਤਾਂ ਜੋ ਉਹਨਾਂ ਲਈ ਕੋਰੋਨਾ ਵਾਇਰਸ ਵੈਕਸੀਨ ਲਗਵਾਉਣਾ ਆਸਾਨ ਹੋ ਸਕੇ। ਮੈਡੀਕੇਅਰ ਲੈਵਲ ਬੀ ਆਈਟਮ ਵਜੋਂ ਜਾਣੀ ਜਾਣ ਵਾਲੀ ਇਹ ਆਈਟਮ ਡਾਕਟਰਾਂ ਨੂੰ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ COVID-19 ਟੀਕਾਕਰਨ ਲਈ ਬਲਕ ਬਿੱਲ ਕਰਨ ਦੇ ਕਾਬਿਲ ਬਣਾਏਗਾ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਮਰੀਜ਼ਾਂ ਨੂੰ ਮੈਡੀਕੇਅਰ ਰਾਹੀਂ ਵਾਧੂ ਸਹਾਇਤਾ ਦੇਣ ਲਈ ਲੌਬਿੰਗ ਕੀਤੀ ਸੀ।
The people as they are facing a decision around their first dose or completion of their second dose is something that the GPs have supported and advocated and which the Prime Minister readily accepted and authorized immediately today. That item is live and available immediately.
ਲੇਬਰ ਲੀਡਰ ਐਂਥਨੀ ਐਲਬਲਿਨਸੀ ਦਾ ਕਹਿਣਾ ਹੈ ਕਿ COVID-19 ਵੈਕਸੀਨਸ ਬਾਰੇ ਸਲਾਹ ਦੀ ਤਬਦੀਲੀ ਦਾ ਮਤਲਬ ਹੈ ਕਿ ਆਸਟ੍ਰੇਲੀਆ ਵਿੱਚ ਟੀਕਾਕਰਨ ਰੋਲ ਆਊਟ ਹੌਲੀ ਹੋਵੇਗਾ। ਫਾਈਜ਼ਰ ਨੂੰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਤਰਜੀਹ ਵਾਲੀ ਵੈਕਸੀਨ ਬਣਾਉਣ ਦੇ ਫੈਸਲੇ ਤੋਂ ਬਾਅਦ ਹੁਣ ਆਸਟ੍ਰੇਲੀਆ ਵਿੱਚ ਫਾਈਜ਼ਰ ਦੀ ਪਹਿਲਾਂ ਹੀ ਸੀਮਤ ਸਪਲਾਈ 'ਤੇ ਵਧੇਰੇ ਦਬਾਅ ਪਿਆ ਹੈ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦਾ ਐਸਟ੍ਰਾਜ਼ੈਨਿਕਾ ਟੀਕਾ ਲਗਾਉਣ ਅਤੇ ਪੈਦਾ ਕਰਨ 'ਤੇ ਇੰਨਾ ਜ਼ੋਰ ਦੇਣ ਦਾ ਫੈਸਲਾ ਇੱਕ ਹੋਰ ਉਦਾਹਰਣ ਹੈ ਕਿ ਵੈਕਸੀਨ ਰੋਲ ਆਊਟ ਲਾਪਰਵਾਹੀ ਭਰਪੂਰ ਹੈ।
Put all its eggs in the AstraZeneca basket, and now those chickens are coming home to roost. This is a real problem going forward, because whilst we don't have an effective rollout of the vaccine, and whilst we don't have effective national quarantine, we'll continue to have breakouts.
ਕੁਈਨਜ਼ਲੈਂਡ ਹੋਰ ਨਿਯਮ ਪੇਸ਼ ਕਰ ਰਿਹਾ ਹੈ ਜੋ ਆਉਣ ਵਾਲੀਆਂ ਸਕੂਲ ਹੌਲੀਡੇਜ਼ ਦੌਰਾਨ ਲੋਕਾਂ ਨੂੰ ਰਾਜ ਤੋਂ ਬਾਹਰ ਰੱਖਣ ਦੀ ਸੰਭਾਵਨਾ ਪੈਦਾ ਕਰਦਾ ਹੈ। ਤਾਜ਼ਾ ਨਿਯਮ ਵਿੱਚ ਪੂਰਬੀ ਸਿਡਨੀ ਦੇ ਵੇਵਰਲੀ ਇਲਾਕੇ ਨੂੰ ਇੱਕ ਕੋਰੋਨਾ ਵਾਇਰਸ ਹੌਟਸਪੌਟ ਘੋਸ਼ਿਤ ਕਰਨਾ ਸ਼ਾਮਲ ਹੈ। ਇਸ ਨਿਯਮ ਅਨੁਸਾਰ ਕੋਈ ਵੀ ਯਾਤਰੀ ਜੋ ਇਸ ਖੇਤਰ ਵਿੱਚੋਂ ਆਇਆ ਹੋਏ ਉਸ ਲਈ ਕੁਈਨਜ਼ਲੈਂਡ ਆਉਣ 'ਤੇ ਹੋਟਲ ਕੁਆਰੰਟੀਨ ਲਾਜ਼ਮੀ ਹੋਵੇਗੀ। ਰਾਜ ਦੀ ਸਿਹਤ ਮੰਤਰੀ ਜਵੇਦ ਡੀਐਥ ਵੀ ਕੁਈਨਜ਼ਲੈਂਡ ਨਿਵਾਸੀਆਂ ਨੂੰ ਸਿਡਨੀ ਵਿੱਚ ਕਿਤੇ ਵੀ ਯਾਤਰਾ ਕਰਨ ਦੀ ਜ਼ਰੂਰਤ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੀ ਹੈ। ਸਕੂਲ ਹੌਲੀਡੇਜ਼ ਦੌਰਾਨ ਸਨਸ਼ਾਈਨ ਸਟੇਟ ਜਾਣ ਦੀ ਉਮੀਦ ਕਰ ਰਹੇ ਮੈਲਬਰਨ ਨਿਵਾਸੀ ਸ਼ਾਇਦ ਇਸ ਮੌਕੇ ਤੋਂ ਖੁੰਝ ਜਾਣਗੇ, ਕਿਉਂਕਿ ਕੁਈਨਜ਼ਲੈਂਡ ਬਾਰਡਰ ਘੱਟੋ ਘੱਟ ਇੱਕ ਹੋਰ ਹਫ਼ਤੇ ਲਈ ਬੰਦ ਰਹਿਣਗੇ। ਅਤੇ ਵਿਕਟੋਰੀਆ ਦੇ ਚੀਫ ਹੈਲਥ ਆਫਿਸਰ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਵਿਕਟੋਰੀਆ ਤੋਂ ਸਿਡਨੀ ਯਾਤਰਾ ਕਰਨ ਵਾਲੇ ਵਿਚਾਰ ਕਰਨ ਵਾਲੇ ਲੋਕਾਂ ਨੂੰ ਇਸ ਬਾਰੇ ਫੇਰ ਸੋਚਣਾ ਚਾਹੀਦਾ ਹੈ। ਕੁਈਨਜ਼ਲੈਂਡ ਦੀ ਪੁਲਿਸ ਨੇ ਇੱਕ ਮੈਲਬਰਨ ਦੇ ਜੋੜੇ ਨੂੰ ਜੁਰਮਾਨਾ ਲਗਾਇਆ ਹੈ ਜੋ ਕਥਿਤ ਤੌਰ 'ਤੇ ਤਾਲਾਬੰਦੀ ਦੌਰਾਨ ਸ਼ਹਿਰ ਛੱਡ ਕੇ ਗਿਆ ਸੀ ਅਤੇ ਕੋਵਿਡ-19 ਤਸਦੀਕ ਕਰਨ ਤੋਂ ਪਹਿਲਾਂ ਸਨਸ਼ਾਈਨ ਕੋਸਟ ਚਲਾ ਗਿਆ ਸੀ। ਇਹ ਜੋੜਾ 5 ਜੂਨ ਨੂੰ ਕੁਈਨਜ਼ਲੈਂਡ ਪਹੁੰਚਿਆ ਸੀ ਅਤੇ ਕਲੌਂਡਰਾ ਵਿੱਚ ਇੱਕ ਪਰਿਵਾਰ ਨਾਲ ਰਹਿ ਰਿਹਾ ਸੀ। ਉਹਨਾਂ ਦੋਹਾਂ ਨੂੰ $4,000 ਜੁਰਮਾਨਾ ਲਗਾਇਆ ਗਿਆ ਹੈ। ਮੈਲਬਰਨ ਵਿੱਚ ਜਿਮ ਅਤੇ ਯੋਗਾ ਸਟੂਡੀਓ ਜ਼ਿਆਦਾਤਰ ਕਾਰੋਬਾਰਾਂ ਨਾਲੋਂ ਇੱਕ ਹਫ਼ਤਾ ਹੋਰ ਬੰਦ ਰਹਿਣ ਤੋਂ ਬਾਅਦ ਹੁਣ ਦੁਬਾਰਾ ਖੁੱਲ੍ਹ ਗਏ ਹਨ। ਵਿੰਸ ਕੈਲਿੰਗੈਸਨ ਇੱਕ ਡਾਂਸ ਸਟੂਡੀਓ ਚਲਾਉਂਦਾ ਹੈ। ਭਾਵੇਂ ਉਸ ਨੂੰ ਸਟੂਡੀਓ ਦੁਬਾਰਾ ਖੁੱਲ੍ਹਣ 'ਤੇ ਰਾਹਤ ਮਿਲੀ ਹੈ, ਪਰ ਅਜੇ ਕਾਰੋਬਾਰ ਆਮ ਵਾਂਗ ਨਹੀਂ ਹੈ।
I mean, it's great that we'll be able to open again. It's a start, but you know, with the 10 limit capacity per class, it's not great.
34 ਸਾਲਾ ਬਾਈਕੀ ਬਿਲਾਲ ਹਮਜ਼ੇ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਸਿਡਨੀ ਸ਼ਹਿਰ ਦੇ ਵਿੱਚੋ ਵਿੱਚ ਹੋਇਆ ਇਹ ਕਤਲ ਐਗਜ਼ੀਕਿਊਸ਼ਨ ਸਟਾਈਲ ਕਿਲਿੰਗ ਸੀ। ਬਿਲਾਲ ਬ੍ਰਦਰਸ ਫਾਰ ਲਾਈਫ ਦੇ ਬਾਨੀ ਅਤੇ ਗੋਲਬਨ ਸੁਪਰਮੈਕਸ ਦੇ ਕੈਦੀ ਬੈਸਮ ਹਮਜ਼ੇ ਦਾ ਕਜ਼ਨ ਸੀ। ਹਮਜ਼ੇ ਦਾ ਮੌਕੇ ਵਾਰਦਾਤ 'ਤੇ ਇਲਾਜ ਕੀਤਾ ਗਿਆ, ਪਰ ਸੇਂਟ ਵਿਨਸੈਂਟ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹੋਮਿਸਾਈਡ ਸਕੁਐਡ ਦੇ ਕਮਾਂਡਰ ਡਿਟੈਕਟਿਵ ਸੁਪਰਿਟੈਂਡੈਂਟ ਡੈਨੀ ਡੋਹਟੀ ਦਾ ਕਹਿਣਾ ਹੈ ਕਿ ਪੁਲਿਸ ਇਸ ਸੰਭਾਵਨਾ ਦੀ ਪੜਤਾਲ ਕਰ ਰਹੀ ਹੈ ਕਿ ਕੀ ਗੋਲੀਬਾਰੀ ਬਾਈਕੀ ਗਿਰੋਹਾਂ ਵਿਚਕਾਰ ਆਪਸੀ ਰੰਜਿਸ਼ ਦਾ ਨਤੀਜਾ ਸੀ।
This was a brutal execution-style murder and was carried out in a busy street in the middle of Sydney CBD. It was extremely fortunate that members of the public were injured. Detectives will now explore a number of inquiries, including ongoing conflict between rival families and organised crime networks.
ਸੰਘੀ ਸਰਕਾਰ ਵੱਲੋਂ ਕੁਆਰੰਟੀਨ ਸਹੂਲਤ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੱਖਣੀ ਆਸਟ੍ਰੇਲੀਆ ਵਾਪਸ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ। ਐਡਲੇਡ ਦੇ ਉੱਤਰ ਵਿੱਚ ਪੈਰਾਫੀਲਡ ਏਅਰਪੋਰਟ ਵਿਖੇ ਮੌਜੂਦਾ ਇਮਾਰਤਾਂ ਨੂੰ 160 ਵਿਦਿਆਰਥੀਆਂ ਦੇ ਕੁਆਰੰਟੀਨ ਲਈ ਵਰਤਿਆ ਜਾਵੇਗਾ। ਸੀਬੀਡੀ ਵਿਚਲੇ ਮੈਡੀ ਹੋਟਲਜ਼ ਦਾ ਵਿਦੇਸ਼ਾਂ ਤੋਂ ਪਰਤਣ ਵਾਲੇ ਆਸਟ੍ਰੇਲੀਆਈ ਲੋਕਾਂ ਦੁਆਰਾ ਇਸਤੇਮਾਲ ਕੀਤੇ ਜਾਣਾ ਜਾਰੀ ਰਹੇਗਾ। ਸਾਊਥ ਆਸਟ੍ਰੇਲੀਆ ਦੀ ਚੀਫ ਪਬਲਿਕ ਹੈਲਥ ਆਫਿਸਰ ਡਿਕੋਲਾ ਸਪੁਰੀਅਰ ਦਾ ਕਹਿਣਾ ਹੈ ਕਿ ਇਹ ਸਹੂਲਤ ਵਿਦਿਆਰਥੀਆਂ ਲਈ ਢੁਕਵੀਂ ਅਤੇ ਚੰਗੀ ਹਵਾਦਾਰ ਹੈ। ਉਹਨਾਂ ਨੇ ਵਿਸਥਾਰਤ ਸੁਰੱਖਿਆ ਪ੍ਰੋਟੋਕੋਲਸ ਦੇ ਵਿਕਾਸ ਦਾ ਵਾਅਦਾ ਕੀਤਾ। ਇੱਕ ਅਦਾਲਤ ਨੇ ਸੁਣਿਆ ਹੈ ਕਿ ਕਾਮਨਵੈਲਥ ਬੈਂਕ ਨੇ ਆਪਣੇ ਇੱਕ ਸਾਬਕਾ ਵਰਕਰ ਨੂੰ $1.4 million ਤੋਂ ਵੱਧ ਦਾ ਧੋਖਾ ਕਰਨ ਲਈ ਪੁਲਿਸ ਨੂੰ ਰਿਪੋਰਟ ਕਰਨ ਲਈ 8 ਸਾਲਾਂ ਤੋਂ ਵੱਧ ਇੰਤਜ਼ਾਰ ਕੀਤਾ। ਬੈਂਕ ਨੇ ਸਾਲ 2010 ਵਿੱਚ ਜਾਰਜ ਬ੍ਰੈਟਕੋਸ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਉਸ ਦਾ ਘਰ ਵੇਚ ਕੇ ਚੋਰੀ ਕੀਤੇ ਲਗਭਗ ਅੱਧੇ ਪੈਸੇ ਵਸੂਲ ਕਰ ਲਏ ਸਨ, ਪਰ ਮੀਡੀਆ ਦੁਆਰਾ ਜੁਰਮ ਦੀ ਖਬਰ ਨਾ ਪਹੁੰਚਣ ਤੱਕ ਉਸ 'ਤੇ ਕੋਈ ਦੋਸ਼ ਨਹੀਂ ਲਗਾਏ ਗਏ ਸਨ ਅਤੇ ਫਿਰ ਇਹ ਮਾਮਲਾ ਬੈਂਕਿੰਗ ਰਾਇਲ ਕਮਿਸ਼ਨ ਦੇ ਅਧੀਨ ਆ ਗਿਆ ਸੀ। ਉਸ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਅਗਸਤ 2008 ਵਿੱਚ ਸ਼ੁਰੂ ਹੋਈਆਂ ਸਨ ਜਦੋਂ ਉਸ ਨੇ ਇੱਕ ਫਲੈਟ ਨੂੰ ਸਿਕਿਉਰਿਟੀ ਵਜੋਂ ਵਰਤ ਕੇ ਝੂਠੇ ਨਾਮ 'ਤੇ $450,000 ਦੀ ਰਕਮ ਉਧਾਰ ਲਈ ਸੀ। ਫਰਵਰੀ ਵਿੱਚ ਵਰੇਟਕੋਸ ਨੇ ਧੋਖੇ ਨਾਲ ਵਿੱਤੀ ਲਾਭ ਪ੍ਰਾਪਤ ਕਰਨ ਦੇ 3 ਦੋਸ਼ਾਂ ਲਈ ਆਪਣੇ ਆਪ ਨੂੰ ਦੋਸ਼ੀ ਮੰਨਿਆ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਟੈਨਿਸ ਵਿੱਚ ਜਪਾਨ ਦੀ ਨਾਓਮੀ ਓਸਾਕਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਵਿੰਬਲਡਨ ਵਿੱਚ ਨਹੀਂ ਖੇਡੇਗੀ ਪਰ ਉਹ ਟੋਕੀਓ ਓਲੰਪਿਕਸ ਵਿੱਚ ਭਾਗ ਲੈਣ ਦੀ ਯੋਜਨਾ ਬਣਾ ਰਹੀ ਹੈ। 23 ਸਾਲਾ ਵਰਲਡ ਨੰਬਰ 2 ਐਨਜ਼ਾਈਟੀ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨ ਤੋਂ ਬਾਅਦ ਟੈਨਿਸ ਤੋਂ ਬ੍ਰੇਕ ਲੈ ਰਹੀ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 75 ਸੈਂਟ ਦੇ ਬਰਾਬਰ, ਭਾਰਤ ਦੇ 55.77 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 118.25 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਅਤੇ ਐਡੀਲੇਡ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 19 ਅਤੇ 16 ਡਿਗਰੀ। ਮੈਲਬਰਨ ਵੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 15 ਡਿਗਰੀ। ਹੋਬਾਰਟ 1-2 ਮੀਂਹ ਦੀ ਸੰਭਾਵਨਾ, ਤਾਪਮਾਨ 13 ਡਿਗਰੀ। ਕੈਨਬਰਾ ਕੁਝ ਬੱਦਲਵਾਈ ਰਹੇਗੀ, ਤਾਪਮਾਨ 13 ਡਿਗਰੀ। ਸਿਡਨੀ ਮੀਂਹ ਅਤੇ ਹਵਾ, ਤਾਪਮਾਨ 18 ਡਿਗਰੀ। ਬ੍ਰਿਸਬਿਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 19 ਡਿਗਰੀ। ਕੇਨਸ ਵੀ ਧੁੱਪ ਰਹੇਗੀ, ਤਾਪਮਾਨ 26 ਡਿਗਰੀ। ਅਤੇ ਡਾਰਵਿਨ ਜ਼ਿਆਦਾਤਰ ਧੁੱਪ ਅਤੇ ਘੱਟ ਨਮੀ, ਤਾਪਮਾਨ 32 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।